ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਆਸਾ ਮਹੱਲਾ ਪਹਿਲਾ। ਰੂੜੋ ਠਾਕੁਰ ਮਹਾਰੋ ਰੂੜੀ ਗੁਰਬਾਣੀ। ਵੱਡੇ ਭਾਗ ਸਤਿਗੁਰ ਮਿਲੈ ਪਾਈਐ ਪਦ ਨਿਰਬਾਣੀ। ਰੂੜੋ ਠਾਕੁਰ ਮਹਾਰੋ ਰੂੜੀ ਗੁਰਬਾਣੀ। ਵੱਡੇ ਭਾਗ ਸਤਿਗੁਰ ਮਿਲੈ ਪਾਈਐ ਪਦ ਨਿਰਬਾਣੀ। ਮੈਂ ਓਲਗਿਆ ਓਲਗੀ ਹਮ ਛੋਰੂ ਥਾਰੇ। ਜਿਉਂ ਤੂੰ ਰੱਖੈ ਹੈ ਤਿਉਂ ਰਹਾਂ ਮੁਖ ਨਾਮ ਹਮਾਰੇ। ਮੈਂ ਓਲਗਿਆ ਓਲਗੀ ਹਮ ਛੋਰੂ ਥਾਰੇ। ਜਿਉਂ ਤੂੰ ਰੱਖੈ ਹੈ ਤਿਉਂ ਰਹਾਂ ਮੁਖ ਨਾਮ ਹਮਾਰੇ। ਰਹਾਉ ਰੂੜੋ ਠਾਕੁਰ ਮਹਾਰੋ ਰੂੜੀ ਗੁਰਬਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹੋ। ਇਸ ਭਾਗਾ ਸਮਾਂ ਐਵੇਂ ਨਹੀਂ, ਗੁਰੂ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ। ਵੱਡ ਭਾਗੀ ਹਰ ਸੰਗਤ ਪਾਵੇ ਹੈ, ਭਾਗਹੀਨ ਪ੍ਰਮ ਚੂਟਾਂ ਖਾਵੇ ਹੈ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਪ੍ਰੀਜੈ ਜੀਓ। ਸਤਸੰਗਤ ਦੀਆਂ ਘੜੀਆਂ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੁੰਦੀ ਹੈ। ਇੱਕ ਵਾਰ ਕਲਗੀਧਰ ਪਾਤਸ਼ਾਹ ਸਾਹਿਬ ਏ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਕਮਲਾਂ ਵਿਖੇ ਸਿੰਘਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਹਿ ਸਤਿਗੁਰੂ ਜੀ, ਜਿਸ ਗੁਰਸਿੱਖ ਤੇ ਆਪ ਪ੍ਰਸੰਨ ਹੁੰਦੇ ਹੋ ਉਹਨੂੰ ਕਿਹੜੀ ਦਾਤ ਬਖਸ਼ਿਸ਼ ਕਰਦੇ ਹੋ? ਤਾਂ ਸਤਿਗੁਰੂ ਦਾ ਜਵਾਬ ਸੀ, ਉਸਨੂੰ ਕਿਸੇ ਪੂਰਨ ਗੁਰਸਿੱਖ ਦੇ ਦਰਸ਼ਨ ਹੋ ਜਾਂਦੇ ਹਨ। ਅਸੀਂ ਉਸ ਗੁਰਸਿੱਖ ਦੇ ਪਾਸ ਕਿਸੇ ਆਪਣੇ ਸੰਤ ਸਿਪਾਹੀ ਖਾਲਸਾ ਸਰੂਪ ਕਿਸੇ ਸਿੰਘ ਨੂੰ ਭੇਜ ਦਿੰਦੇ ਹਾਂ, ਫਿਰ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਹੋਈ, ਹੇ ਗਰੀਬਨ ਵਾਹਿ ਸਤਿਗੁਰੂ ਜੀ, ਜੇ ਆਪ ਜੀ ਦੀ ਹੋਰ ਵਧੇਰੇ ਪ੍ਰਸੰਨਤਾ ਹੋਵੇ। ਤਾਂ ਸਤਿਗੁਰੂ ਦਾ ਜਵਾਬ ਸੀ, ਦੋ ਜਾਂ ਤਿੰਨ ਗੁਰਸਿੱਖ ਭੇਜ ਦਿੰਦੇ ਹਾਂ, ਜੇ ਆਪ ਜੀ ਦੀ ਪੂਰਨ ਪ੍ਰਸੰਨਤਾ ਹੋਵੇ। ਤਾਂ ਸਤਿਗੁਰੂ ਦਾ ਜਵਾਬ ਸੀ, ਅਸੀਂ ਪੰਜ ਸਿੱਖ ਭੇਜ ਦਿੰਦੇ ਹਾਂ। ਸਤਿਗੁਰੂ ਦੇ ਚਰਨਾਂ ਵਿੱਚ ਫਿਰ ਸਿੱਖਾਂ ਸਵਾਲ ਕੀਤਾ, ਸੱਚੇ ਪਾਤਸ਼ਾਹ, ਜੇ ਇੱਕ ਵੀ ਗੁਰਸਿੱਖ ਨਾ ਮਿਲੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਹੈ? ਤਾਂ ਕਲਗੀਧਰ ਪਾਤਸ਼ਾਹ ਨੇ ਉਸ ਵੇਲੇ ਆਖਿਆ ਸੀ, ਖਾਲਸਾ ਜੀ, ਜਦੋਂ ਹੋਰ ਕੋਈ ਵੀ ਤਿਆਰ ਬਰਤਿਆਰ ਸਿੰਘ ਤੁਹਾਨੂੰ ਨਾ ਮਿਲੇ ਤਾਂ ਤੁਸੀਂ ਆਪ ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਇਸ਼ਨਾਨ ਕਰਕੇ ਨਿਤਨੇਮ ਕਰੋ। ਨਿਤਨੇਮ ਤੋਂ ਬਾਅਦ ਤੇ ਤੁਸੀਂ ਬਾਣੀ ਤੇ ਬਾਣੇ ਨੂੰ ਧਾਰਨ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਧਿਆਨ ਕਰੋ ਤੇ ਜਦੋਂ ਤੁਸੀਂ ਆਪਣੇ ਆਪ ਨੂੰ ਸ਼ੀਸ਼ੇ ਦੇ ਸਾਹਮਣੇ ਲਿਜਾ ਕੇ ਖੜਾ ਕਰੋਗੇ ਤਾਂ ਤੁਹਾਨੂੰ ਆਪਣੇ ਹੀ ਖਾਲਸਾ ਸਰੂਪ ਦੇ ਵਿੱਚੋਂ ਗੁਰੂ ਦੇ ਦੀਦਾਰ ਹੋਣਗੇ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਹਾਂ, ਹਰ ਗੁਰਸਿੱਖ ਮਾਈ ਭਾਈ ਨੂੰ ਚਾਹੀਦਾ ਔਰ ਉਹ ਆ ਕੇ ਗੁਰੂ ਦੇ ਦਰਸ਼ਨ ਦੀਦਾਰ ਕਰੇ। ਜੇ ਗੁਰੂ ਦੇ ਦਰਸ਼ਨ ਦੀਦਾਰ ਨਾ ਹੋਣ ਤਾਂ ਗੁਰੂ ਕੇ ਖਾਲਸੇ ਦੇ ਦੀਦਾਰ ਕਰ ਲਓ ਤੇ ਜਿੱਥੇ ਗੁਰੂ ਦੇ ਦਰਸ਼ਨ ਵੀ ਤੇ ਗੁਰੂ ਦੇ ਸਾਜੇ ਖਾਲਸੇ ਦੇ ਵੀ ਦਰਸ਼ਨ ਹੋਣ ਤੇ ਗੁਰਸਿੱਖਾਂ ਦੇ ਸੰਗਤ ਦੇ ਵੀ ਦਰਸ਼ਨ ਹੋਣ, ਫਿਰ ਤੇ ਸਾਡੇ ਬਹੁਤ ਵੱਡੇ ਭਾਗ ਨੇ। ਵੱਡ ਭਾਗੀ ਹਰ ਸੰਗਤ ਪਾਵੈ ਹੈ, ਭਾਗਹੀਨ ਪਰਮ ਚੋਟਾਂ ਖਾਵੈ ਹੈ। ਬਿਨ ਭਾਗਾਂ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਪ੍ਰੀਜੈ ਜੀਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ, ਨਿਰੰਕਾਰਿਆਕਾਰ ਜੋਤ ਜਗ ਮੰਡਲ ਕਰਿਓ। ਗਰੀਬਨ ਵਾਇ ਸਤਿਗੁਰੂ ਜੀ, ਆਸਾ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦੀ ਵਿਚਾਰ ਆਪ ਸੰਗਤਾਂ ਸੁਣ ਰਹੇ ਹੋ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇੱਕ ਬਹੁਤ ਉੱਤਮ ਸਿੱਖਿਆ ਬਖਸ਼ਿਸ਼ ਕਰ ਰਹੇ ਹਨ। ਜੇ ਤੁਸੀਂ ਕੁਛ ਗੁਰੂ ਪਰਮੇਸ਼ਰ ਤੋਂ ਲੈਣਾ ਹੈ ਤਾਂ ਨਿਮਾਣੇ ਤੇ ਨਿਤਾਣੇ ਹੋ ਕੇ ਵਾਹਿਗੁਰੂ ਦੇ ਦਰ ਤੇ ਟਹਿ ਪਵੋ। ਮੇਲ ਲਹਿਓ ਦਿਆਲ ਟਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ ਪਰਮਤ ਬਹੁ ਹਾਰਿਆ, ਭਗਤ ਵਸਲ ਤੇਰਾ ਬਿਰਧ ਹਰ ਪਤ ਤੋਂ ਉਧਾਰਿਆ, ਤੁਝ ਬੈ ਨਾਹੀ ਕੋਏ ਬਿਨੋ ਮੋਹਿ ਸਾਰਿਆ, ਕਰ ਗਹਿ ਲਿਹੋ ਦਿਆਲ ਸਾਗਰ ਸੰਸਾਰਿਆ। ਉਸ ਵਾਹਿਗੁਰੂ ਦੇ ਦਰ ਤੋਂ ਕੁਛ ਬਣ ਕੇ ਨਹੀਂ ਬਲਕਿ ਨਿਮਾਣੇ ਤੇ ਨਿਤਾਣੇ ਹੋ ਕੇ ਹੀ ਕੁਛ ਲਿਆ ਜਾ ਸਕਦਾ ਹੈ। ਸੱਸਾ ਸ਼ੋਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ, ਸੱਸਾ ਸਾਰ ਹੋ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਜਿਹੜਾ ਦਾਸਾਂ ਦਾ ਦਾਸ ਅੱਗੇ ਹੋਰ ਦਾਸਾਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ, ਉਹਨੂੰ ਉਸ ਵਾਹਿਗੁਰੂ ਦੇ ਦਰ ਤੋਂ ਸਾਰੀਆਂ ਨਿਆਮਤਾਂ ਪ੍ਰਾਪਤ ਹੁੰਦੀਆਂ ਹਨ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੈ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਨ ਤਿੱਥੇ ਨਜ਼ਰ ਤੇਰੀ ਬਖਸ਼ੀਸ਼। ਜਿਵੇਂ ਇੱਕ ਪ੍ਰਕਿਰਤੀ ਦਾ ਸੁਭਾਅ ਹੈ, ਪਾਣੀ ਨੀਵੇਂ ਪਾਸੇ ਵੱਲ ਨੂੰ ਜਾਂਦਾ ਹੈ। ਆ ਦੇਖ ਲਓ ਪਹਾੜ ਕਿੰਨੇ ਕਿੰਨੇ ਉੱਚੇ ਹੁੰਦੇ ਨੇ, ਰੇਗਿਸਤਾਨ ਦੇ ਵਿੱਚ ਬੜੇ ਬੜੇ ਉੱਚੇ ਟਿੱਬੇ ਵੀ ਹੁੰਦੇ ਨੇ, ਪਰ ਉੱਥੇ ਪਾਣੀ ਨਹੀਂ ਖਲੋਂਦਾ ਤੇ ਪਾਣੀ ਹਮੇਸ਼ਾ ਨੀਵੇਂ ਥਾਂ ਹੀ ਆ ਕੇ ਖਲੋਂਦਾ ਹੈ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸਾਨੂੰ ਇਹ ਸੁਮਤ ਬਖਸ਼ੀ ਹੈ ਬਈ ਤੁਸੀਂ ਹੰਕਾਰ ਦੇ ਪਹਾੜ ਤੋਂ ਹੇਠਾਂ ਉਤਰੋ, ਹੋਮੈ ਦੇ ਰੇਗਿਸਤਾਨ ਤੋਂ ਹੇਠਾਂ ਆਓ, ਫਿਰ ਹੀ ਤੁਹਾਨੂੰ ਵਾਹਿਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋ ਸਕਦੀ ਹੈ। ਹਮ ਬਾਡ ਕਾਬ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮ ਦਾਤੇ, ਇਹ ਬੁੱਧ ਕਬਹਿ ਨ ਨਾਸੀ। ਇਹ ਜਿਹੜਾ ਹੰਕਾਰ ਹੈ ਨਾ ਕਿਸੇ ਗੱਲ ਦਾ ਵੀ, ਹਮ ਬਾਡ ਕਾਬ ਅਸੀਂ ਬਹੁਤ ਵੱਡੇ ਕਵੀ ਹਾਂ, ਸ਼ਾਇਰ ਹਾਂ। ਇਹ ਵੀ ਹੰਕਾਰ ਹੈ, ਇਹ ਵੀ ਇੱਕ ਪਹਾੜ ਹੈ। ਹਮ ਕੁਲੀਨ, ਅਸੀਂ ਚੰਗੀ ਕੁਲ ਦੇ ਮਾਲਕ ਹਾਂ, ਚੰਗੇ ਖਾਨਦਾਨ ਦੇ ਅਸੀਂ ਵੰਸ਼ਜ ਹਾਂ। ਇਹ ਵੀ ਇੱਕ ਬਹੁਤ ਉੱਚਾ ਰੇਗਿਸਤਾਨ ਦਾ ਟਿੱਬਾ ਹੈ, ਇਹ ਤੋਂ ਹੇਠਾਂ ਉਤਰਨਾ ਪਵੇਗਾ। ਅਸੀਂ ਪੰਡਿਤ ਹਾਂ, ਵਿਦਵਾਨ ਹਾਂ, ਇਹ ਵੀ ਹੰਕਾਰ ਛੱਡਣਾ ਪਵੇਗਾ। ਅਸੀਂ ਗੁਣੀ ਹਾਂ, ਗਿਆਨੀ ਹਾਂ, ਇਹ ਵੀ ਹੰਕਾਰ ਛੱਡਣਾ ਪਵੇਗਾ। ਅਸੀਂ ਸੂਰਮੇ ਹਾਂ, ਅਸੀਂ ਦਾਤੇ ਹਾਂ, ਅਸੀਂ ਦਾਨੀ ਹਾਂ, ਇਹ ਵੀ ਹੰਕਾਰ ਛੱਡਣਾ ਪਵੇਗਾ। ਜਦੋਂ ਸਾਡਾ ਮਨ ਐਨ ਨਿਮਰਤਾ ਵਿੱਚ ਆਵੇਗਾ, ਤੇ ਫਿਰ ਵਾਹਿਗੁਰੂ ਦੀਆਂ ਬਖਸ਼ਾਂ ਸਾਨੂੰ ਪ੍ਰਾਪਤ ਹੋ ਸਕਦੀਆਂ ਹਨ। ਭਾਈ ਗੁਰਦਾਸ ਜੀ ਨੇ ਵੀ ਇਹੀ ਸਿਧਾਂਤ ਸਪਸ਼ਟ ਕੀਤਾ ਹੈ। ਦਰਗਹ ਮਾਣ ਨਿਮਾਣਾ ਪਵੇ, ਰੱਬੀ ਦਰਗਾਹ ਦੇ ਵਿੱਚ ਨਿਮਾਣਿਆਂ ਨੂੰ ਮਾਣ ਮਿਲਦਾ ਹੈ, ਤੇ ਜਿਹੜੇ ਪਹਿਲਾਂ ਹੀ ਮਾਣ ਹੰਕਾਰ ਦੇ ਵਿੱਚ ਲੱਦੇ ਹੋਏ ਨੇ, ਉਹਨਾਂ ਨੂੰ ਪਰਮੇਸ਼ਰ ਦੀ ਦਰਗਾਹ ਵਿੱਚ ਕਦੇ ਮਾਣ ਨਹੀਂ ਪ੍ਰਾਪਤ ਹੋ ਸਕਦਾ। ਲਾਰਡ ਜੀਸਸ ਨੇ ਵੀ ਇੱਕ ਬੜੀ ਸੁੰਦਰ ਗੱਲ ਆਖੀ ਸੀ। ਉਹ ਕਹਿੰਦਾ, ਜਿਹੜੇ ਲੋਕ ਇਸ ਸੰਸਾਰ ਦੇ ਵਿੱਚ ਸਭ ਤੋਂ ਆਪਣੇ ਆਪ ਨੂੰ ਵੱਡਾ ਸਮਝਦੇ ਨੇ, ਉੱਚਾ ਗਿਣਦੇ ਨੇ, ਉਹ ਰੱਬ ਦੀ ਦਰਗਾਹ ਵਿੱਚ ਸਭ ਤੋਂ ਨੀਵੇਂ ਥਾਂ ਦੂਰ ਖੜੇ ਹੁੰਦੇ ਨੇ, ਤੇ ਜਿਹੜੇ ਇੱਥੇ ਆਪਣੇ ਆਪ ਨੂੰ ਸਭ ਤੋਂ ਛੋਟਾ ਤੇ ਨੀਵਾਂ ਸਮਝਦੇ ਨੇ, ਉਹ ਰੱਬੀ ਦਰਗਾਹ ਦੇ ਵਿੱਚ ਸਭ ਤੋਂ ਉੱਚੇ ਥਾਂ ਸਤਿਕਾਰ ਵਿੱਚ ਖਲੋਤੇ ਨੇ। ਇਸ ਲਈ ਰੱਬੀ ਦਰਗਾਹ ਦੇ ਵਿੱਚ ਨਿਮਾਣਿਆਂ ਨੂੰ ਮਾਣ ਮਿਲਦਾ। ਇੱਕ ਉਹਨਾਂ ਹੋਰ ਵੀ ਗੱਲ ਆਖੀ, ਕਹਿੰਦੇ ਨੇ, ਜੇ ਕੋਈ ਬੰਦਾ ਇਹ ਗੱਲ ਆਖ ਦੇਵੇ, ਸੂਈ ਦੇ ਨੱਕੇ ਵਿੱਚੋਂ ਦੀ ਹਾਥੀ ਪਾਰ ਲੰਘ ਗਿਆ। ਸੂਈ ਦਾ ਨੱਕਾ ਬਹੁਤ ਬਾਰੀਕ ਹੁੰਦਾ, ਸੂਈ ਦੇ ਨੱਕੇ ਵਿੱਚੋਂ ਹਾਥੀ ਕਦੀ ਵੀ ਪਾਰ ਨਹੀਂ ਲੰਘ ਸਕਦਾ। ਪਰ ਜੇ ਕੋਈ ਇਹ ਗੱਲ ਆਖ ਦੇਵੇ, ਸੂਈ ਦੇ ਨੱਕੇ ਵਿੱਚੋਂ ਦੀ ਹਾਥੀ ਪਾਰ ਲੰਘ ਗਿਆ, ਰੱਬ ਦਾ ਪਿਆਰਾ ਸ਼ਾਇਦ ਇਹ ਗੱਲ ਮੰਨ ਲਵੇ। ਪਰ ਜੇ ਕੋਈ ਇਹ ਗੱਲ ਆਖੇ, ਕੋਈ ਮਾਇਆਧਾਰੀ, ਕੋਈ ਹੰਕਾਰੀ ਮਨੁੱਖ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਹੋ ਗਿਆ, ਇਹ ਕਦੀ ਵੀ ਨਹੀਂ ਮੰਨਿਆ ਜਾ ਸਕਦਾ। ਹੰਕਾਰੀ ਪੁਰਖ ਲਈ ਰੱਬੀ ਦਰਗਾਹ ਵਿੱਚ ਕੋਈ ਥਾਂ ਨਹੀਂ। ਇਸੇ ਲਈ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸੁਖਮਨੀ ਸਾਹਿਬ ਬਾਣੀ ਵਿੱਚ ਵੀ ਸਾਨੂੰ ਨਿਮਰਤਾ ਧਾਰਨ ਕਰਨ ਦਾ ਉਪਦੇਸ਼ ਦਿੱਤਾ ਹੈ। ਸੁਖੀ ਬਸੈ ਮਸਕੀਨੀਆਂ, ਆਪ ਨਿਵਾਰ ਤਲੇ, ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ। ਪਿੱਛੇ ਗੁਰੂ ਨਾਨਕ ਸਾਹਿਬ ਜੀ ਦੇ ਬੜੇ ਅਮੋਲਕ ਬਚਨ ਆ ਚੁੱਕੇ ਨੇ, ਉੱਚਾ ਚੜ੍ਹੈ ਸੁਪਵੈ ਪਿਆਲਾ, ਤਾਰਨ ਪਰੈ ਤਿਸ ਲੱਗੈ ਨਕਾਲਾ। ਜਿਹੜਾ ਜ਼ਿਆਦਾ ਉੱਚਾ ਚੜ੍ਹਦਾ ਹੈ, ਉਹਨੂੰ ਓਨਾ ਹੀ ਡਰ ਖਤਰਾ ਬਣਿਆ ਰਹਿੰਦਾ, ਉਹ ਹੇਠਾਂ ਡਿੱਗਣ ਦਾ ਉਹਨੂੰ ਖਤਰਾ ਬਣਿਆ ਰਹਿੰਦਾ। ਜਿਵੇਂ ਕੋਈ ਆਦਮੀ, ਖਜੂਰ ਦਾ ਦਰਖਤ ਬਹੁਤ ਉੱਚਾ ਹੁੰਦਾ, ਨਾਰੀਅਲ ਦਾ ਦਰਖਤ ਵੀ ਬਹੁਤ ਉੱਚਾ ਹੁੰਦਾ, ਜੇ ਉਹਦੇ ਉੱਤੇ ਕੋਈ ਚੜ੍ਹ ਵੀ ਜਾਵੇ ਤੇ ਉਹਨੂੰ ਹੇਠਾਂ ਡਿੱਗਣ ਦਾ ਡਰ ਬਣਿਆ ਰਹਿੰਦਾ, ਤੇ ਜਿਹੜਾ ਧਰਤੀ ਉੱਤੇ ਪਿਆ ਰਵੇ ਉਹਨੂੰ ਕਾਲ ਦਾ ਵੀ ਡਰ ਨਹੀਂ ਰਹਿੰਦਾ, ਉਹ ਮੌਤ ਤੋਂ ਵੀ ਬਚ ਜਾਂਦਾ। ਨਿਮਰਤਾ ਦਾ ਇੰਨਾ ਫਲ ਹੈ। ਅਕਸਰ ਜਦੋਂ ਫੌਜ ਦੇ ਵਿੱਚ ਸਿਪਾਹੀਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਤਾਂ ਉਹਨਾਂ ਨੂੰ ਇਹੀ ਗੱਲ ਸਿਖਾਈ ਜਾਂਦੀ ਹੈ, ਜਦੋਂ ਤੁਹਾਡਾ ਦੁਸ਼ਮਣ ਦੇ ਨਾਲ ਮੁਕਾਬਲਾ ਹੋਵੇ, ਆਹਮੋ ਸਾਹਮਣੇ ਫਾਇਰ ਹੋਣ, ਤਾਂ ਉਸ ਵੇਲੇ ਤੁਸੀਂ ਲੇਟ ਜਾਣਾ, ਲੰਮੇ ਪੈ ਜਾਣਾ। ਤਾਰਨ ਪਰੈ ਤਿਸ ਲੱਗੈ ਨਕਾਲਾ, ਜਿਹੜਾ ਧਰਤੀ ਉੱਤੇ ਲੇਟ ਜਾਂਦਾ ਹੈ ਉਹਨੂੰ ਕਹਿੰਦੇ ਕਾਲ ਵੀ ਨਹੀਂ ਨੇੜੇ ਲੱਗ ਸਕਦਾ। ਇਹ ਨਿਮਰਤਾ ਦੇ ਗੁਣ ਨੇ। ਦਰਗਹਿ ਮਾਣ ਨਿਮਾਣਾ ਪਾਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸਾਨੂੰ ਨਿਮਰਤਾ ਦਾ ਉਪਦੇਸ਼ ਦੇ ਰਹੇ ਹਨ। ਮੈਂ ਓਲਗੀ ਆ ਓਲਗੀ ਹਮ ਸ਼ੋਰੂ ਥਾਰੇ, ਜਿਉਂ ਤੂੰ ਰੱਖ ਹੈ ਤਿਉਂ ਰਹਾਂ, ਮੁੱਖ ਨਾਮ ਹਮਾਰੇ ਰਹਾਓ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਹਮ ਸ਼ੋਰੂ ਥਾਰੇ, ਅਸੀਂ ਤਾਂ ਤੁਹਾਡੇ ਸ਼ੋਰੂ ਦਾ ਅਰਥ ਛੋਟੀ ਉਮਰ ਦੇ ਕਿਸੇ ਨੌਕਰ ਨੂੰ ਸ਼ੋਰੂ ਜਾਂ ਸ਼ੋਕਰਾ ਆਖਦੇ ਨੇ। ਅਸੀਂ ਤਾਂ ਤੁਹਾਡੇ ਘਰ ਦੇ ਛੋਟੀ ਉਮਰ ਦੇ ਨੰਨੇ ਮੁੰਨੇ ਸੇਵਾਦਾਰ ਹਾਂ। ਪੁਰਾਣੇ ਸਮੇਂ ਦੇ ਵਿੱਚ ਇੱਕ ਰਿਵਾਜ ਸੀ ਵੀ ਜਿਹੜੇ ਚੰਗੇ ਚੰਗੇ ਅਮੀਰ ਘਰਾਣੇ ਸਨ, ਉਹ ਆਪਣੇ ਘਰਾਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਨੂੰ ਨੌਕਰ ਰੱਖਦੇ ਸਨ ਔਰ ਉਹਨਾਂ ਦਾ ਕੰਮ ਇਹ ਹੁੰਦਾ ਸੀ ਕੋਈ ਰਸੋਈ ਵਿੱਚ ਕਿਚਨ ਵਿੱਚ ਕੰਮ ਕਰਨਾ ਸਫਾਈ ਕਰਨੀ ਅਤੇ ਜਾਂ ਆਏ ਗਏ ਨੂੰ ਚਾਹ ਪਾਣੀ ਪੁੱਛਣਾ ਇਹ ਉਹਨਾਂ ਛੋਟੀ ਉਮਰ ਦੇ ਨੌਕਰਾਂ ਦਾ ਕੰਮ ਹੋਇਆ ਕਰਦਾ ਸੀ ਉਹਨਾਂ ਨੂੰ ਸ਼ੋਰੂ ਕਹਿੰਦੇ ਸਨ ਜਾਂ ਲੌਂਡਾ ਵੀ ਉਹਨਾਂ ਨੂੰ ਆਖਿਆ ਜਾਂਦਾ ਸੀ ਲੋ ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ ਜੀ ਹਮ ਸ਼ੋਰੂ ਥਾਰੇ ਅਸੀਂ ਤਾਂ ਬਿਲਕੁਲ ਸ਼ੋਰੂ ਦਾ ਅਰਥ ਵੀ ਛੋਟੂ ਛੋਟੀ ਉਮਰ ਦੇ ਨੰਨੇ ਮੁੰਨੇ ਤੁਹਾਡੇ ਦਾਸ ਹਾਂ ਅਤੇ ਤੁਹਾਡੇ ਘਰ ਦੇ ਵਿੱਚ ਰਹਿ ਕੇ ਹੀ ਸੇਵਾ ਕਰਨ ਵਾਲੇ ਹਾਂ ਮੈਂ ਓਲਗੀ ਆ ਓਲਗੀ ਇਹ ਜਿਹੜਾ ਪਾਠ ਹੈ ਨਾ ਓਲਗੀ ਆ ਲੱਲੇ ਦੇ ਹੇਠ ਉਹ ਇੱਕ ਥੱਲੇ ਚਿੰਨ੍ਹ ਲੱਗਿਆ ਹੋਇਆ ਜੋ ਲੱਲੇ ਨੂੰ ਪਾਰਾ ਕਰਦੇ ਇਸ ਨੂੰ ਲਾਲਾ ਉਚਾਰਨ ਕਰਨਾ ਹੈ ਮੈਂ ਓਲਗੀ ਆ ਓਲਗੀ ਓਲਗੀ ਆ ਦਾ ਅਰਥ ਮਹਾਂਪੁਰਖ ਹੀ ਕਰਦੇ ਸਨ ਬਈ ਇੱਕ ਤਾਂ ਛੋਟੇ ਜਿਹੜੇ ਨੰਨੇ ਮੁੰਨੇ ਬੱਚੇ ਘਰਾਂ ਦੇ ਵਿੱਚ ਨੌਕਰ ਰੱਖੇ ਸਨ ਰੱਖੇ ਜਾਂਦੇ ਸਨ ਅਸੀਂ ਉਹ ਤੁਹਾਡੇ ਨੰਨੇ ਮੁੰਨੇ ਨੌਕਰ ਹਾਂ ਅਤੇ ਉਸਦੇ ਨਾਲ ਹੀ ਸਤਿਗੁਰੂ ਕਹਿੰਦੇ ਨੇ ਮੈਂ ਓਲਗੀ ਆ ਓਲਗੀ ਜਿਹੜੇ ਤੁਹਾਡੇ ਹੋਰ ਓਲਗੀ ਆ ਦਾ ਅਰਥ ਦਾਸ ਨੇ ਭਾਵ ਜਿਹੜੇ ਵੱਡੀ ਉਮਰ ਦੇ ਤੁਹਾਡੇ ਸੇਵਾਦਾਰ ਨੇ ਓਲਗੀ ਅਸੀਂ ਉਹਨਾਂ ਦੇ ਵੀ ਅੱਗੇ ਦਾਸ ਹਾਂ ਕਿਉਂਕਿ ਜਿਹੜੇ ਛੋਟੀ ਉਮਰ ਦੇ ਨੌਕਰ ਹੁੰਦੇ ਸਨ ਅਤੇ ਉਹਨੂੰ ਵੱਡੇ ਜਿਹੜੇ ਨੌਕਰ ਸਨ ਉਹਨਾਂ ਦੇ ਅੰਡਰ ਹੀ ਰਹਿਣਾ ਪੈਂਦਾ ਸੀ ਇਸ ਲਈ ਮੈਂ ਓਲਗੀ ਆ ਓਲਗੀ ਮੈਂ ਤੇਰੇ ਦਾਸਾਂ ਦਾ ਦਾਸ ਹਾਂ ਹਮ ਸ਼ੋਰੂ ਥਾਰੇ ਕਿਉਂਕਿ ਅਸੀਂ ਤੁਹਾਡੇ ਛੋਟੀ ਉਮਰ ਦੇ ਨੌਕਰ ਹਾਂ ਛੋਟੀ ਉਮਰ ਦੇ ਨੌਕਰ ਨੂੰ ਵੱਡੇ ਦਾਸਾਂ ਦੇ ਆਖੇ ਲੱਗਣਾ ਹੀ ਪੈਂਦਾ ਜਿਉਂ ਤੂੰ ਰੱਖ ਹੈ ਤਿਉਂ ਰਹਾਂ ਮੁੱਖ ਨਾਮ ਹਮਾਰੇ ਹੇ ਵਾਹਿਗੁਰੂ ਜੀ ਜਿਵੇਂ ਵੀ ਤੂੰ ਮੈਨੂੰ ਰੱਖੇ ਮੈਂ ਉਸੇ ਤਰ੍ਹਾਂ ਰਹਿਣ ਲਈ ਤਿਆਰ ਹਾਂ ਮੁੱਖ ਨਾਮ ਹਮਾਰੇ ਮੇਰੇ ਮੁੱਖ ਵਿੱਚ ਤੁਹਾਡਾ ਨਾਮ ਹੀ ਹਮੇਸ਼ਾ ਲਈ ਵਸਿਆ ਰਹਿੰਦਾ ਹਰ ਵੇਲੇ ਮੈਂ ਤੇ ਆਪਣੀ ਰਸਨਾ ਤੋਂ ਵਾਹਿਗੁਰੂ 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 ਜਪਦਾ ਰਹਿੰਦਾ ਕਿਉਂਕਿ ਜਿਹੜਾ ਛੋਟਾ ਘਰੇਲੂ ਨੌਕਰ ਹੁੰਦਾ ਹੈ ਹਰ ਵੇਲੇ ਉਹਦੀ ਰਸਨਾ 'ਤੇ ਸਰਦਾਰ ਜੀ ਮਾਲਕ ਦਾ ਨਾਮ ਨਿਕਲਦਾ ਇਸੇ ਤਰ੍ਹਾਂ ਹੇ ਵਾਹਿਗੁਰੂ ਜੀ ਮੈਂ ਤੁਹਾਡੇ ਦਰ ਦਾ ਇੱਕ ਛੋਟੀ ਜਿਹੀ ਉਮਰ ਦਾ ਘਰੇਲੂ ਨੌਕਰ ਹਾਂ ਹਰ ਵੇਲੇ ਮੇਰੇ ਮੁੱਖ 'ਤੇ ਆਪ ਜੀ ਦਾ ਨਾਮ ਨਿਕਲਦਾ ਹੈ ਮੇਰੇ ਮੁੱਖ ਦੇ ਵਿੱਚ ਤੁਹਾਡਾ ਨਾਮ ਹੀ ਹਮੇਸ਼ਾ ਲਈ ਉਚਾਰਨ ਹੁੰਦਾ ਹੈ ਲੋ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਆਸਾ ਮਹੱਲਾ ਪਹਿਲਾ ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ ਵੱਡੇ ਭਾਗ ਸਤਿਗੁਰ ਮਿਲੇ ਪਾਈਏ ਪਦ ਨਿਰਬਾਣੀ ਇਹ ਜਿਹੜੀਆਂ ਪਹਿਲੀਆਂ ਦੋ ਪੰਕਤੀਆਂ ਨੇ ਇਹਨਾਂ ਦਾ ਅਨਵੇਂ ਕਰਕੇ ਅਰਥ ਲੱਗੇਗਾ ਵੱਡੇ ਭਾਗ ਸਤਿਗੁਰ ਮਿਲੇ ਵੱਡਿਆਂ ਭਾਗਾਂ ਦੇ ਨਾਲ ਸਤਿਗੁਰੂ ਮਿਲਦਾ ਹੈ ਭਾਵ ਆਹ ਜਿਹੜੇ ਗੁਰੂ ਦੇ ਦੀਦਾਰ ਨੇ ਵੱਡਿਆਂ ਭਾਗਾਂ ਨਾਲ ਮਿਲਦੇ ਨੇ ਜਿਵੇਂ ਪਹਿਲਾਂ ਵੀ ਆਪ ਸੰਗਤਾਂ ਨੇ ਵਿਚਾਰ ਸੁਣੀ ਹੈ ਵੱਡ ਭਾਗੀ ਹਰ ਸੰਗਤ ਪਾਵੈ ਹੈ ਭਾਗਹੀਨ ਭਰਮ ਚੋਟਾਂ ਖਾਵੈ ਹੈ ਵੱਡਾ ਭਾਗ ਸਤਿਗੁਰ ਮਿਲੇ ਵੱਡਿਆਂ ਭਾਗਾਂ ਦੇ ਨਾਲ ਸਤਿਗੁਰੂ ਮਿਲਦਾ ਅਤੇ ਫਿਰ ਸਤਿਗੁਰੂ ਦੇ ਨਾਲ ਮਿਲ ਕੇ ਰੂੜੀ ਗੁਰਬਾਣੀ ਇਹ ਅਨਵੇਂ ਕਰਕੇ ਅਰਥ ਲੱਗ ਰਿਹਾ ਹੈ ਜਿਹੜੀ ਸਤਿਗੁਰੂ ਦੀ ਰੂੜੀ ਦਾ ਅਰਥ ਸੁੰਦਰ ਗੁਰਬਾਣੀ ਹੈ ਸਤਿਗੁਰੂ ਦੀ ਬਾਣੀ ਕਿੰਨੀ ਸੁੰਦਰ ਹੈ ਕਿੰਨਾ ਸੋਹਣਾ ਉਪਦੇਸ਼ ਦਿੰਦੀ ਹੈ ਇਹਦੀ ਕਾਵ ਰਚਨਾ ਵੀ ਬੜੀ ਅਨੁਪਮ ਹੈ ਇਹਦੀ ਰਾਗ ਕਲਾ ਵੀ ਬੜੀ ਸੁੰਦਰ ਹੈ ਇਹ ਸਤਿਗੁਰੂ ਦੀ ਬਾਣੀ ਰਾਗ ਅਤੇ ਕਾਵ ਦੇ ਵਿੱਚ ਘੁਲੀ ਮਿਲੀ ਬੜੀ ਸੁੰਦਰ ਹੈ ਇਸ ਲਈ ਵੱਡਿਆਂ ਭਾਗਾਂ ਨਾਲ ਸਤਿਗੁਰੂ ਮਿਲਦਾ ਹੈ ਅਤੇ ਸਤਿਗੁਰੂ ਨੂੰ ਮਿਲ ਕੇ ਰੂੜੀ ਗੁਰਬਾਣੀ ਅਤੇ ਜਿਹੜੀ ਸਤਿਗੁਰੂ ਦੀ ਬੜੀ ਉੱਤਮ ਬੜੀ ਸੁੰਦਰ ਬਾਣੀ ਹੈ ਇਹ ਸੁਣਨ ਦਾ ਪੜ੍ਹਨ ਦਾ ਸੁਭਾਗ ਪ੍ਰਾਪਤ ਹੁੰਦਾ ਅਤੇ ਗੁਰਬਾਣੀ ਦੁਆਰਾ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਰੂੜੋ ਠਾਕੁਰ ਮਾਹਰੋ ਬਈ ਉਹ ਅਕਾਲ ਪੁਰਖ ਵਾਹਿਗੁਰੂ ਵੀ ਰੂੜੋ ਬਹੁਤ ਸੁੰਦਰ ਹੈ ਅਤੇ ਮਾਹਰੋ ਉਹ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਮਾਹਰ ਹੈ, ਮੁਖੀ ਹੈ, ਪ੍ਰਧਾਨ ਹੈ। ਮਾਹਰੋਂ ਦਾ ਅਰਥ ਵੀ ਕਿਸੇ ਹੁਨਰ ਵਿੱਚ ਕੋਈ ਜਿਹੜਾ ਮਾਹਰ ਹੋਵੇ, ਕਿਸੇ ਹੁਨਰ ਦੇ ਵਿੱਚ ਨਿਪੁੰਨ ਹੋਵੇ, ਉਹਨੂੰ ਮਾਹਰ ਕਹਿੰਦੇ ਨੇ। ਇੱਥੇ ਮਾਹਰੋਂ ਦਾ ਅਰਥ ਬਈ ਮੁਖੀ ਅਥਵਾ ਸ੍ਰੇਸ਼ਟ। ਵੱਡਿਆਂ ਭਾਗਾਂ ਨਾਲ ਸਤਿਗੁਰੂ ਮਿਲਦਾ ਹੈ ਤੇ ਸਤਿਗੁਰੂ ਕੋਲੋਂ ਸੁੰਦਰ ਗੁਰਬਾਣੀ ਪੜ੍ਹਨ ਸੁਣ ਵਾਸਤੇ ਮਿਲਦੀ ਹੈ ਤੇ ਗੁਰਬਾਣੀ ਨੂੰ ਪੜ੍ਹ ਸੁਣ ਕੇ ਇਸ ਗੱਲ ਦਾ ਪਤਾ ਲੱਗਦਾ ਹੈ ਵੀ ਉਹ ਵਾਹਿਗੁਰੂ ਬਹੁਤ ਸੁੰਦਰ ਹੈ ਤੇ ਮਾਹਰੋਂ ਬਹੁਤ ਸ੍ਰੇਸ਼ਟ ਹੈ। ਤੇ ਫਿਰ ਉਸ ਵਾਹਿਗੁਰੂ ਦਾ ਸਿਮਰਨ ਕਰਕੇ ਪਾਈਆ ਪਦ ਨਿਰਬਾਣੀ, ਵੀ ਜਿਹੜਾ ਨਿਰਬਾਣ ਪਦ ਹੈ, ਦੁੱਖਾਂ ਕਲੇਸ਼ਾਂ ਹਰ ਸ਼ੋਕ ਤੋਂ ਰਹਿਤ, ਜੋ ਦਵੰਦਵਾਦ ਤੋਂ ਰਹਿਤ ਅਵਸਥਾ ਹੈ, ਉਸਨੂੰ ਨਿਰਬਾਣੀ ਪਦ, ਨਿਰਬਾਣ ਪਦ ਆਖਦੇ ਨੇ। ਇੱਕ ਯੋਗੀਆਂ ਦਾ ਤੇ ਜੈਨੀਆਂ ਦਾ ਵੀ ਨਿਰਬਾਣ ਪਦ ਹੈ, ਪਰ ਉਹਨਾਂ ਨੇ ਉਹਦੀ ਵਿਆਖਿਆ ਇਉਂ ਕੀਤੀ ਹੈ ਵੀ ਜਿਵੇਂ ਆਪਾਂ ਰਾਤ ਦੇ ਸਮੇਂ ਕਿਸੇ ਕਮਰੇ ਵਿੱਚ ਬੈਠੇ ਹੋਈਏ ਤੇ ਇੱਕਦਮ ਅਚਾਨਕ ਲਾਈਟ ਚਲੀ ਜਾਵੇ ਜਾਂ ਦੀਵਾ ਗੁੱਲ ਹੋ ਜਾਵੇ ਤੇ ਇੱਕਦਮ ਹਨੇਰਾ ਤੇ ਸਨਾਟਾ ਜਿਹਾ ਛਾ ਜਾਂਦਾ ਹੈ। ਤੇ ਜਿਹੜੀ ਨਿਰਬਾਣ ਪਦਵੀ ਉਹ ਇਸ ਤਰ੍ਹਾਂ ਦੀ ਹੈ ਵੀ ਜਿਵੇਂ ਇੱਕਦਮ ਦੀਵਾ ਬੁੱਝ ਜਾਵੇ ਤੇ ਸੁੰਨਸਾਨ ਤੇ ਸਨਾਟਾ ਜਿਹਾ ਛਾ ਜਾਂਦਾ ਹੈ। ਪਰ ਜਿਹੜਾ ਗੁਰਮਤ ਦਾ ਨਿਰਬਾਣ ਪਦ ਹੈ ਉਹ ਉਹਨਾਂ ਦੇ ਨਾਲੋਂ ਵੱਖਰਾ ਹੈ। ਔਰ ਨਿਰਬਾਣੀ ਦਾ ਅਰਥ ਵਾਸ਼ਨਾ ਤੋਂ ਰਹਿਤ ਅਥਵਾ ਬਾਣ ਦੁੱਖ ਨੂੰ ਵੀ ਕਹਿੰਦੇ ਨੇ, ਜਿਹੜੇ ਦੁੱਖ ਤੋਂ ਰਹਿਤ ਆਨੰਦੀ ਪਦਵੀ ਹੈ ਤੇ ਫਿਰ ਉਹ ਪ੍ਰਾਪਤ ਹੋ ਜਾਂਦੀ ਹੈ। ਮੈਂ ਓਲਗੀਆ ਓਲਗੀ ਹਮ ਸ਼ੋਰੂ ਥਾਰੇ, ਜਿਉਂ ਤੂੰ ਰੱਖੈ ਤਿਉਂ ਰਹਾਂ, ਮੁਖ ਨਾਮ ਹਮਾਰੇ ਰਹਾਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਮੈਂ ਤੁਹਾਡੇ ਦਾਸਾਂ ਦਾ ਦਾਸ ਹਾਂ। ਜਾਂ ਕੁਛ ਵਿਦਵਾਨਾਂ ਨੇ, ਜਿਹੜੇ ਨਵੇਂ ਵਿਦਵਾਨ ਨੇ, ਉਹਨਾਂ ਨੇ ਇਹ ਵੀ ਅਰਥ ਕੀਤਾ ਹੈ ਵੀ ਓਲਗੀਆ ਦਾ ਅਰਥ ਜਿਵੇਂ ਲਾਗੀ ਹੁੰਦੇ ਨੇ। ਪੁਰਾਣੇ ਸਮੇਂ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਲਾਗੀ ਹੁੰਦੇ ਸਨ, ਔਰ ਉਹ ਵੀ ਇੱਕ ਤਰ੍ਹਾਂ ਦੇ ਉਹ ਨੌਕਰੀ ਸਨ, ਜਿੱਥੇ ਉਹਨਾਂ ਨੂੰ ਭੇਜਿਆ ਜਾਂਦਾ ਸੀ ਤੇ ਜਾਂ ਕੰਮ ਤੇ ਲਾਇਆ ਜਾਂਦਾ ਸੀ, ਉਹ ਕੰਮ ਕਰਦੇ ਸਨ। ਹੁਣ ਵੀ ਕਈ ਪਿੰਡਾਂ ਦੇ ਵਿੱਚ ਪੁਰਾਣੇ ਰਿਵਾਜ਼ ਨੇ, ਜਦੋਂ ਕਿਸੇ ਦੇ ਘਰ ਦੇ ਵਿੱਚ ਵਿਆਹ ਸ਼ਾਦੀ ਹੋਵੇ ਤੇ ਉਹਨਾਂ ਨੂੰ ਲਾਗੀਆਂ ਨੂੰ ਬੁਲਾਇਆ ਜਾਂਦਾ, ਫਿਰ ਉਹ ਆ ਕੇ ਭਾਂਡੇ ਮਾਂਜਦੇ ਨੇ, ਘਰ ਦਾ ਕੰਮ ਕਾਰ ਸੰਭਾਲਦੇ ਨੇ ਤੇ ਫਿਰ ਉਹਨਾਂ ਨੂੰ ਕੁਛ ਨਾ ਕੁਛ ਲਾਗ ਦਿੱਤਾ ਜਾਂਦਾ ਸੀ। ਤੇ ਓਲਗੀਆ ਦਾ ਅਰਥ ਲਾਗੀ ਵੀ ਕੀਤਾ, ਮੈਂ ਓਲਗੀਆ ਓਲਗੀ, ਹੇ ਵਾਹਿਗੁਰੂ ਮੈਂ ਤੇਰੇ ਲਾਗੀਆਂ ਦਾ ਲਾਗੀ ਹਾਂ, ਭਾਵ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਕਮੀਆਂ ਦਾ ਕਮੀ ਹਾਂ। ਹਮ ਸ਼ੋਰੂ ਥਾਰੇ, ਅਸੀਂ ਮਹਾਰਾਜ ਤੁਹਾਡੇ ਛੋਟੀ ਉਮਰ ਦੇ ਤੇ ਥੋੜੀ ਮਤ ਵਾਲੇ ਘਰੇਲੂ ਨੌਕਰ ਹਾਂ, ਜਿਉਂ ਤੂੰ ਰੱਖਿਆ ਤਿਉਂ ਰਹਾਂ, ਹੇ ਵਾਹਿਗੁਰੂ ਜੀ ਜਿਵੇਂ ਤੂੰ ਮੈਨੂੰ ਰੱਖਦਾ ਮੈਂ ਉਸੇ ਤਰ੍ਹਾਂ ਰਹਿੰਦਾ ਹਾਂ। ਮੁੱਖ ਨਾਮ ਹਮਾਰੇ, ਮੇਰੇ ਮੁੱਖ ਦੇ ਵਿੱਚ ਹਮੇਸ਼ਾ ਲਈ ਤੁਹਾਡਾ ਨਾਮ ਟਿਕਿਆ ਹੋਇਆ ਹੈ। ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਿਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਦਰਸ਼ਨ ਕੀ ਪਿਆਸਾ ਘਣੀ, ਭਾਣੈ ਮਨ ਭਾਈਐ। ਹੁਣ ਦਾਸ ਦੀ ਇਹ ਬੇਨਤੀ ਹੈ, ਦਰਸ਼ਨ ਕੀ ਪਿਆਸਾ ਘਣੀ, ਹੇ ਵਾਹਿਗੁਰੂ ਜੀ ਮੇਰੇ ਮਨ ਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਬਹੁਤ ਹੀ ਪਿਆਸ ਲੱਗੀ ਹੋਈ ਹੈ। ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਹਾਂ ਕੋਲੀ ਜੀਓ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਮੇਰੇ ਮਨ ਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਬਹੁਤ ਹੀ ਪਿਆਸ ਲੱਗੀ ਹੋਈ ਹੈ। ਦਰ ਮਨ ਦੇ ਠੰਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕਵਾਰ। ਮੈਂ ਹਰ ਵੇਲੇ ਇਹ ਅਰਦਾਸਾਂ ਕਰਦਾ ਰਹਿੰਦਾ ਹਾਂ, ਦਰਸ਼ਨ ਕੋ ਲੋਚੈ ਸਭ ਕੋਈ, ਪੂਰਾ ਭਾਗ ਪ੍ਰਾਪਤ ਹੋਈ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚਿਹਰੇ। ਹੇ ਵਾਹਿਗੁਰੂ ਜੀ ਮੇਰੇ ਮਨ ਦੇ ਵਿੱਚ ਤੁਹਾਡੇ ਦਰਸ਼ਨਾਂ ਦੀ ਬਹੁਤ ਹੀ ਪਿਆਸ ਲੱਗੀ ਹੋਈ ਹੈ। ਭਾਣੈ ਮਨ ਭਾਈਐ, ਤੁਹਾਡੇ ਭਾਣੇ ਵਿੱਚ, ਤੁਹਾਡੀ ਰਜ਼ਾ ਦੇ ਵਿੱਚ ਤੁਹਾਡਾ ਨਾਮ ਮੇਰੇ ਮਨ ਨੂੰ ਪਾਈਐ ਬਹੁਤ ਅੱਛਾ ਲੱਗ ਰਿਹਾ ਹੈ। ਮੇਰੇ ਠਾਕੁਰ ਹੱਥ ਵਡਿਆਈਆਂ, ਭਾਣੈ ਪਤ ਪਾਈਐ। ਹਜ਼ੂਰ ਕਹਿੰਦੇ ਨੇ ਮੇਰੇ ਠਾਕੁਰ ਮਾਲਕ ਵਾਹਿਗੁਰੂ ਦੇ ਹੱਥ ਵਿੱਚ ਸਾਰੀਆਂ ਵਡਿਆਈਆਂ ਨੇ, ਲੋਕ ਪ੍ਰਲੋਕ ਦੀਆਂ ਜਿੰਨੀਆਂ ਵਡਿਆਈਆਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਵਸ ਨੇ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਵੀ ਬਚਨ ਹਨ, ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪੱਛੋ ਤਾਏ। ਮੇਰੇ ਠਾਕੁਰ ਹੱਥ ਵਡਿਆਈਆਂ, ਵੱਡੇ ਕੀਆਂ ਵਡਿਆਈਆਂ ਕਿਸ ਕਹਿਣਾ ਕਹਿਣ ਨਾ ਜਾਏ। ਉਸ ਮੇਰੇ ਮਾਲਕ ਵਾਹਿਗੁਰੂ ਦੇ ਹੱਥ ਵਿੱਚ ਸਾਰੀਆਂ ਵਡਿਆਈਆਂ ਨੇ, ਪਾਣਾ ਪਤ ਪਾਈਐ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਪਾਣੇ ਦੇ ਵਿੱਚ ਹੀ ਪਤ ਇੱਜ਼ਤ ਪ੍ਰਾਪਤ ਕਰੀ ਦੀ ਹੈ। ਸਾਚੋ ਦੂਰ ਨਾ ਜਾਣੀਐ ਅੰਤਰ ਹੈ ਸੋਈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸਾਨੂੰ ਸਾਰਿਆਂ ਨੂੰ ਸਿੱਖਿਆ ਬਖਸ਼ਿਸ਼ ਕਰਦੇ ਨੇ। ਬਹੁਤ ਸਾਰੇ ਲੋਕ ਇਹ ਗੱਲ ਅਕਸਰ ਪੁੱਛਦੇ ਰਹਿੰਦੇ ਨੇ, ਸਾਨੂੰ ਦੱਸੋ ਰੱਬ ਕਿੱਥੇ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹਦਾ ਜਵਾਬ ਦਿੰਦੇ ਹਨ, ਸਾਚੋ ਦੂਰ ਨਾ ਜਾਣੀਐ, ਇਹ ਦੁਨੀਆਂ ਦੇ ਲੋਗੋ ਉਹ ਸੱਚੇ ਮਾਲਕ ਵਾਹਿਗੁਰੂ ਨੂੰ ਕਦੇ ਵੀ ਆਪਣੇ ਤੋਂ ਦੂਰ ਨਾ ਜਾਣੋ, ਉਸ ਪਰਮਾਤਮਾ ਨੂੰ ਕਦੇ ਵੀ ਆਪਣੇ ਨਾਲੋਂ ਵੱਖ ਨਾ ਸਮਝੋ। ਅੰਤਰ ਹੈ ਸੋਈ, ਉਹ ਤੁਹਾਡੇ ਅੰਦਰ ਵਸ ਰਿਹਾ ਹੈ। ਜਹ ਦੇਖਾਂ ਤਹ ਰਬ ਰਹੇ ਕਿਨ ਕੀਮਤ ਹੋਈ। ਹਜ਼ੂਰ ਕਹਿੰਦੇ ਨੇ ਮੈਂ ਤੇ ਜਿੱਥੇ ਵੀ ਦੇਖਦਾ ਹਾਂ ਉੱਥੇ ਵਾਹਿਗੁਰੂ ਜੀ ਰਬ ਰਹੇ ਪਰਿਪੂਰਨ ਹੋ ਰਹੇ ਨੇ। ਆਕਾਸ਼ ਗਗਨ ਪਾਤਾਲ ਗਗਨ ਹੈ, ਚਹੁੰਦਿਸ਼ ਗਗਨ ਰਹਾਏ ਲੇ, ਆਨੰਦ ਮੂਲ ਸਦਾ ਪੁਰਖੋਤਮ ਘਟ ਬਿਨਸੈ ਗਗਨ ਨਾ ਜਾਏ ਲੇ। ਗਗਨ ਕਹਿੰਦੇ ਨੇ ਆਕਾਸ਼ ਨੂੰ। ਆਕਾਸ਼ ਕਿਤੇ ਵੀ ਥਾਂ ਚਲੇ ਜਾਓ ਤੇ ਆਕਾਸ਼ ਸਭ ਥਾਵਾਂ ਤੇ ਸਾਨੂੰ ਮਿਲੇਗਾ, ਚਾਹੇ ਇੰਡੀਆ ਵਿੱਚ, ਚਾਹੇ ਇੰਗਲੈਂਡ ਦੇ ਵਿੱਚ, ਚਾਹੇ ਅਮਰੀਕਾ, ਚਾਹੇ ਕਿਸੇ ਕੰਟਰੀ ਵਿੱਚ ਚਲੇ ਜਾਓ, ਆਕਾਸ਼ ਸਭ ਥਾਵਾਂ ਤੇ ਮਿਲੇਗਾ। ਇਹ ਗੱਲ ਛੱਡੋ, ਜੇ ਤੁਸੀਂ ਇਸ ਧਰਤੀ ਤੋਂ ਹੋਰ ਦੂਜੀ ਧਰਤੀ ਤੇ ਚਲੇ ਜਾਓ, ਇੱਕ ਮੰਡਲ ਤੋਂ ਦੂਸਰੇ ਮੰਡਲ ਵਿੱਚ ਚਲੇ ਜਾਓ, ਉੱਥੇ ਵੀ ਆਕਾਸ਼ ਮਿਲੇਗਾ, ਹੇਠਾਂ ਵੀ ਆਕਾਸ਼ ਮਿਲੇਗਾ, ਉੱਪਰ ਵੀ ਆਕਾਸ਼ ਮਿਲੇਗਾ, ਜਿੱਧਰ ਜਾਓ ਆਕਾਸ਼ ਸਭ ਥਾਵਾਂ ਤੇ ਮਿਲੇਗਾ। ਹੋ ਸਕਦਾ ਕੋਈ ਇਹੋ ਜਿਹੀ ਥਾਂ ਹੋਵੇ ਜਿੱਥੇ ਧਰਤੀ ਨਾ ਹੋਵੇ, ਜਿੱਥੇ ਪਾਣੀ ਵੀ ਨਾ ਹੋਵੇ, ਜਿੱਥੇ ਅੱਗ ਵੀ ਨਾ ਹੋਵੇ, ਹਵਾ ਵੀ ਨਾ ਹੋਵੇ, ਪਰ ਆਕਾਸ਼ ਸਭ ਥਾਵਾਂ ਤੇ ਮਿਲਦਾ, ਕਿਉਂਕਿ ਆਕਾਸ਼ ਬੜਾ ਸੂਖਮ ਤੱਤ ਤੇ ਬੜਾ ਵਿਆਪਕ ਤੱਤ ਹੈ। ਹਜ਼ੂਰ ਕਹਿੰਦੇ ਜਿਵੇਂ ਆਕਾਸ਼ ਸਭ ਥਾਵਾਂ ਤੇ ਪਰਿਪੂਰਨ ਹੈ, ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਚਿਦਾਕਾਸ਼ ਹੈ। ਇਹ ਜੜ ਹੈ, ਉਹ ਚੇਤਨ ਆਕਾਸ਼ ਹੈ ਤੇ ਉਹ ਅਕਾਲ ਪੁਰਖ ਵਾਹਿਗੁਰੂ ਵੀ ਸਰਵ ਵਿਆਪਕ ਹੈ। ਹਜ਼ੂਰ ਕਹਿੰਦੇ ਨੇ ਜਹ ਦੇਖਾਂ ਤਾਂ ਰੱਬ ਰਹੇ ਕਿਨ ਕੀਮਤ ਹੋਈ। ਅਸੀਂ ਜਿੱਥੇ ਵੀ ਦੇਖਦੇ ਹਾਂ ਦੋਏ ਦੋਏ ਲੋਚਨ ਪੇਖਾ, ਹਉ ਹਰ ਬਿਨ ਔਰ ਨਾ ਦੇਖਾ, ਨੈਣ ਰਹੇ ਰੰਗ ਲਾਈ ਅਵ ਬੇ ਗੱਲ ਕਹਿਣ ਨਾ ਜਾਈ। ਸਾਨੂੰ ਤੇ ਸਭ ਥਾਵਾਂ ਤੇ ਵਾਹਿਗੁਰੂ ਨਜ਼ਰ ਆ ਰਿਹਾ ਹੈ, ਕਿਨ ਕੀਮਤ ਹੋਈ ਤੇ ਉਸਦੀ ਕੀਮਤ ਕਿਸੇ ਤੋਂ ਪੈ ਸਕਦੀ ਹੈ? ਕੋਈ ਉਸ ਵਾਹਿਗੁਰੂ ਦੀ ਕੀਮਤ ਦੇ ਸਕਦਾ ਹੈ? ਕਦੀ ਵੀ ਨਹੀਂ ਦੇ ਸਕਦਾ। ਕਿਨ ਕੀਮਤ ਹੋਈ, ਇਹ ਸਵਾਲੀਆ ਬਚਨ ਹੈ ਵੀ ਕਿਸੇ ਪਾਸੋਂ ਉਹਦੀ ਕੀਮਤ ਹੋਈ ਹੈ, ਕਿਸੇ ਨੇ ਉਹਦਾ ਮੁੱਲ ਪਾਇਆ ਤੇ ਕਿਸੇ ਨੇ ਵੀ ਉਹਦਾ ਮੁੱਲ ਨਹੀਂ ਪਾਇਆ। ਆਪ ਕਰੇ ਆਪੇ ਹਰੇ ਵੇਖੈ ਵਡਿਆਈ। ਲੋ ਹਜ਼ੂਰ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਸਰਬ ਕਲਾ ਸਮਰੱਥ ਹੈ, ਉਹ ਆਪ ਹੀ ਸਾਰੇ ਜੀਵਾਂ ਨੂੰ ਸਾਰੇ ਸੰਸਾਰ ਨੂੰ ਪੈਦਾ ਕਰਦੇ। ਓੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਵਣ ਤ੍ਰਿਣ ਤ੍ਰੇ ਪਵਨ ਪਾਣੀ, ਚਾਰ ਬੇਦ ਚਾਰੇ ਖਾਣੀ, ਖੰਡ ਦੀਪ ਸਭ ਲੋਆ, ਏਕ ਕੁਵਾਵੈ ਤੇ ਸਭ ਹੋਆ। ਵਾਹਿਗੁਰੂ ਨੇ ਆਪਣੇ ਮੂੰਹੋਂ ਏਕ ਕੁਵਾਵੈ ਦਾ ਅਰਥ ਇੱਕ ਬਚਨ ਆਖਿਆ, ਇੱਕ ਬੋਲ ਆਖਿਆ, ਉਸ ਤੋਂ ਸਾਰਾ ਸੰਸਾਰ ਪੈਦਾ ਹੋ ਗਿਆ। ਇੱਕ ਸ਼ਬਦ ਤੋਂ, ਇੱਕ ਨਾਮ ਤੋਂ ਇਹ ਸਾਰਾ ਸੰਸਾਰ ਬਣਿਆ। ਇਹ ਗੁਰਮਤਿ ਦੀ ਥਿਊਰੀ ਹੈ। ਆਪ ਕਰੇ ਉਹ ਵਾਹਿਗੁਰੂ ਆਪ ਹੀ ਸਾਰੇ ਜੀਵਾਂ ਨੂੰ ਸਾਰੇ ਸੰਸਾਰ ਨੂੰ ਪੈਦਾ ਕਰਦਾ ਤੇ ਆਪੇ ਹਰੇ ਤੇ ਆਪ ਹੀ ਸਾਰਿਆਂ ਨੂੰ ਹਰੇ ਦਾ ਅਰਥ ਨਾਸ ਕਰਦਾ, ਆਪ ਹੀ ਪੈਦਾ ਕਰਦਾ ਤੇ ਆਪ ਹੀ ਸਭ ਨੂੰ ਨਾਸ ਕਰਦਾ। ਵੇਖਿਆ ਵਡਿਆਈ ਤੇ ਉਹ ਜਿਵੇਂ ਵਾਹਿਗੁਰੂ ਦੀ ਵਡਿਆਈ ਆਪਣੀ ਮੌਜ ਹੁੰਦੀ ਹੈ, ਆਪਣੀ ਰਜ਼ਾ ਹੁੰਦੀ ਹੈ, ਉਸੇ ਤਰ੍ਹਾਂ ਹੀ ਵੇਖ ਰਿਹਾ ਹੈ।